निर्भो निर्वैर काल मुहूर्त अजूनी सैभं गुरुप्रसाद सर्वशील मम शीलं सर्वपावने मम पावनं सर्वकर्तव्ये मम कर्ता नानक लेख छेप न लिखियते मुकुचरे शास्त्र खट पिंग गिरन छुड़ जाए अंध लखे बधुरो सुने जो काल कृपा कराए। सन्मानियो गुरु रूपसाद संग जीओ सनेमर गुरुदेव की फतेह प्रवान करनी। वाहिगुरु जी का खालसा वाहिगुरु जी की फतेह। धन गुरु रामदास जी महाराज दियां दो पंक्तियां तो इस वक्त विचार आप जी के सामने रखण की कोशिश कर रहे हैं। अंतर प्यास उठी प्रभ केरी सुन गुरु बचन मन तीर लगैया मन की बिरथा मन ही जाने अवर के जाने को पीर परैया। साहिब किन ने शब्द में की सुने है? मानो सीने नु तीर दी तरह लगे। शब्द सुनन दा विषय वेखण दा नहीं। इस वास्ते गुरु ग्रंथ साहिब जी महाराज सर्वन दर्शन ने नेत्र दर्शन नहीं। गुरु नु सुनना है। मत विच रतन जवाहर माणक जे एक गुरु की सिख सुनी। उपनिषदां दे ऋषि कहिंदे ने श्रुतवा धर्मं विजानाती भई सुनन तो ही धर्म दी प्राप्ति होंदी है। धन गुरु नानक देव जी महाराज दा फरमान नानक भगतां सदा विगास सुनिए दुख पाप का नास। सुनदिया ही दुख नास हो जांदे ने। सुनदिया ही पाप नाश हो जाते हैं। सुनदे ही सदीवी खेड़ा अंदरों जन्म लेंदा है। सुनदे ही कोई सिद्ध बन जाता है पीर बन जाता है नाथ बन जाता है ज्ञानी बन जाता है ध्यानी बन जाता है इतना पावन हो जाता है कि अठाठ तीरथ उस तो सदके किए जा सकते हैं। इतनी महिमा। भोजन की बुरकी मूंह दे राही अंदर जाएगी वो पचेगी पचण तो बाद बनेगी खून मिंज मांस हड्डियां इंद्रियां दी ताकत। शरीर दा जिहड़ा बल है शरीर दी जिहड़ी सतह है वो सब भोजन ते खड़ी है। पर भोजन दी बुरकी मूंह दे च पा लईए थल्ले ना करिए इस नाल भुख नहीं मिटेगी। हो सकता है थोड़ा जिहा स्वाद आ जाए। पानी दा घुट मूंह दे च रख लईए थल्ले ना करिए हो सकता है थोड़ी जिहा होंठां दी खुशकी दूर हो जाए पर प्यास नहीं मिटनी। शरीर दी जरूरतां दी पूर्ति नहीं होवेगी। गुरु दा शब्द मेरी जबान पढ़दी जाए गायन करदी जाए पर कन ना सुनन तो शब्द अंदर प्रवेश नहीं करता। तो जिस शब्द ने अंदर प्रवेश ही नहीं किया अध्यात्मक बल कितों बनेगा। इस वास्ते गुरु नानक ने शर्त लाइए गावीए सुनिए मन रखिए गाओ। तो गायन कर वाहेगुरु वाहेगुरु पर सुन भी। अगर सुनिया नहीं तो वाहेगुरु वाहेगुरु आख्या होया हवा चुड़ गया। ਬਥੇਰਾ ਤੇ ਹਵਾ ਚ ਹੀ ਉੱਡ ਜਾਂਦਾ ਹੈ। ਠੀਕ ਹੈ, ਹਵਾ ਥੋੜੀ ਪਵਿੱਤਰ ਹੋ ਸਕਦੀ ਹੈ, ਵਾਈਬ੍ਰੇਸ਼ਨ ਬਣ ਸਕਦੀ ਹੈ, ਪਰ ਮਨੁੱਖ ਦੀ ਆਪਣੀ ਉੱਨਤੀ ਕਿਸ ਤਰ੍ਹਾਂ ਹੋਵੇਗੀ? ਕਿਉਂਕਿ ਸ਼ਬਦ ਨੇ ਅੰਦਰ ਤੇ ਪ੍ਰਵੇਸ਼ ਨਹੀਂ ਕੀਤਾ। ਗਾਵੀਏ ਸੁਣੀਏ ਮਨ ਰੱਖੀਏ ਭਾਵ, ਮਨ ਦੇ ਚ ਭਰੋਸਾ ਤੇ ਪ੍ਰੇਮ ਵੀ ਹੋਵੇ। ਭਾਵ ਸ਼ਬਦ ਜਿਹੜਾ ਹੈ ਇਹ ਦੋ ਅਵਸਥਾਵਾਂ ਦੇ ਜੋੜ ਤੋਂ ਬਣਦਾ ਹੈ, ਭਾਵ ਪ੍ਰੇਮ ਤੇ ਭਰੋਸਾ। ਐਸਾ ਹੁੰਦਾ ਕਿਸੇ ਤੇ ਅਸੀਂ ਭਰੋਸਾ ਤੇ ਕਰ ਲੈਂਦੇ ਹਾਂ ਪਰ ਉਸ ਨਾਲ ਪ੍ਰੇਮ ਨਹੀਂ ਹੈ, ਪਰ ਕਿਸੇ ਨਾਲ ਪ੍ਰੇਮ ਹੈ ਭਰੋਸਾ ਕਰਨਾ ਔਖਾ ਹੋ ਜਾਂਦਾ। ਤੁਸੀਂ ਆਖੋਗੇ ਨਿਰਾਲੀ ਗੱਲ ਕਰਦਾ, ਨਹੀਂ, ਬੱਚੇ ਨਾਲ ਬੜਾ ਪ੍ਰੇਮ ਹੈ, ਆਪਣੇ ਬੱਚੇ ਨਾਲ, ਮਾਸੂਮ ਬੱਚੇ ਨਾਲ। ਉਹ ਪਿੱਠ ਤੇ ਹੱਥ ਲਾਉਂਦਾ, ਛਾਤੀ ਠਰ ਜਾਂਦੀ ਹੈ, ਬਹੁਤ ਪ੍ਰੇਮ ਹੈ, ਪਰ ਉਹਦੀ ਹਰ ਗੱਲ ਤੇ ਭਰੋਸਾ ਥੋੜੀ ਕਰਾਂਗੇ, ਨਾਦਾਨ ਹੈ, ਨਾ ਸਮਝ ਹੈ, ਉਹਦੀ ਹਰ ਗੱਲ ਤੇ ਥੋੜੀ ਭਰੋਸਾ ਕਰਾਂਗੇ। ਪਰ ਐਸਾ ਹੁੰਦਾ ਕਿਸੇ ਤੇ ਸਾਨੂੰ ਭਰੋਸਾ ਹੈ ਬਈ ਇਹ ਕਾਬਲੇ ਐਤਵਾਰ ਹੈ, ਇਸ ਤੇ ਭਰੋਸਾ ਕੀਤਾ ਜਾ ਸਕਦਾ, ਪਰ ਉਸ ਨਾਲ ਕੋਈ ਗੂੜਾ ਸੰਬੰਧ ਨਹੀਂ, ਯਕੀਨ ਜੋ ਹੈ ਉਹਦੇ ਨਾਲ ਕੋਈ ਪ੍ਰੇਮ ਨਹੀਂ ਹੈ। ਪ੍ਰੇਮ ਤੇ ਭਰੋਸਾ ਜਦ ਇਹ ਦੋਵੇਂ ਅਵਸਥਾਵਾਂ ਇਕੱਠੀਆਂ ਹੋਣ ਤਾਂ ਇਸ ਅਵਸਥਾ ਦਾ ਨਾਮ ਬਣਦਾ ਭਾਵ, ਭਾਵਨਾ। ਭਾਵਨਾ ਦੇ ਵਿੱਚ ਭਰੋਸਾ ਹੁੰਦਾ, ਭਾਵਨਾ ਦੇ ਵਿੱਚ ਪ੍ਰੇਮ ਆਉਂਦਾ। ਸਿਰਫ ਪ੍ਰੇਮ ਨਹੀਂ, ਭਰੋਸਾ ਵੀ ਹੈ, ਸਿਰਫ ਭਰੋਸਾ ਨਹੀਂ ਪ੍ਰੇਮ ਵੀ ਹੈ। ਔਰ ਸੰਗਤ ਦੇ ਵਿੱਚ ਉਸ ਮਨੁੱਖ ਨੂੰ ਲਾਭ ਲੈਂਦਾ ਹੋਇਆ ਸਮਝ ਲਓ ਜਿਸ ਦੀ ਭਾਵਨਾ ਵਧਦੀ ਜਾਏ, ਜਿਸ ਦੀ ਨਹੀਂ ਵਧ ਰਹੀ ਉਹਨੂੰ ਅਜੇ ਪੂਰਨ ਤੌਰ ਤੇ ਲਾਭ ਨਹੀਂ ਮਿਲ ਰਿਹਾ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਾਵਨਾ ਤੋਂ ਬਿਨਾਂ ਕਿੱਥੇ ਭਗਤੀ? ਜਿੱਥੇ ਭਾਵ ਅੰਕਿਤ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ। ਭਗਤ ਦੇ ਅਖਰੀ ਅਰਥ ਨੇ ਭਾਵ ਅੰਕਿਤ, ਸੰਸਕ੍ਰਿਤ ਦਾ ਸ਼ਬਦ ਹੈ ਭਗਤ, ਭਾਵ ਅੰਕਿਤ। ਜਿੱਥੇ ਭਾਵ ਅੰਕਿਤ ਹੋ ਗਿਆ, ਪ੍ਰਗਟ ਹੋ ਗਿਆ, ਬਣ ਗਿਆ ਭਗਤ। ਭਗਤ ਹੋਰ ਕਿਸ ਨੂੰ ਕਹਿੰਦੇ? ਭਗਤ ਉਹ ਜਿੱਥੇ ਪ੍ਰੇਮ ਅੰਕਿਤ ਹੋ ਗਿਆ, ਜਿੱਥੇ ਭਰੋਸਾ ਵੀ ਅੰਕਿਤ ਹੋ ਗਿਆ। ਭਰੋਸਾ ਮਨੁੱਖ ਦਾ ਇਹ ਭਰੋਸਾ ਹੀ ਡੋਲਦਾ ਹੈ। ਇਸੇ ਵਾਸਤੇ ਅਰਦਾਸ ਹੈ, ਡੋਲਨ ਤੇਰਾ ਖੋ ਪ੍ਰਭੂ, ਨਾਨਕ ਦੇ ਕਰ ਹੱਥ। ਇਹ ਪ੍ਰਭੂ ਤੂੰ ਆਪਣਾ ਹੱਥ ਦੇ, ਭਰੋਸਾ ਡੋਲਦਾ, ਯਕੀਨ ਡੋਲਦਾ। ਔਰ ਮੈਂ ਅਰਜ਼ ਕਰਾਂ, ਮਨੁੱਖ ਦੇ ਅੰਦਰ ਸਿਰਫ ਸ਼ਰਧਾ ਨਹੀਂ, ਸ਼ਰਧਾ ਦੇ ਨਾਲ ਨਾਲ ਸ਼ੱਕ ਵੀ ਹੈ, ਸਿਰਫ ਭਰੋਸਾ ਨਹੀਂ, ਅੰਦਰ ਇਨਕਾਰੀ ਬਿਰਤੀਆਂ ਵੀ ਹਨ। ਕਥਾ ਸੁਣ ਕੇ, ਕੀਰਤਨ ਸੁਣ ਕੇ, ਗੁਰਦੁਆਰੇ ਆ ਕੇ ਸਤਸੰਗ ਦੇ ਦਰਸ਼ਨ ਕਰਕੇ ਥੋੜੀ ਜਿਹਾ ਸ਼ਰਧਾ ਪੈਦਾ ਹੋਈ, ਦਿਨ ਭਰ ਦੁਨਿਆਵੀ ਹਾਲਾਤ ਦੇਖੇ, ਸੰਸਾਰ ਦੇ ਹਾਲਾਤ ਪੜ੍ਹੇ, ਅੰਦਰ ਸ਼ੱਕ ਪੈਦਾ ਹੋ ਗਿਆ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ। ਸ਼ਰਧਾ ਸ਼ੱਕ, ਸ਼ਰਧਾ ਸ਼ੱਕ, ਇਸੇ ਚ ਸਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ। ਇਸੇ ਨੂੰ ਕਹਿੰਦੇ ਡੋਲਣਾ, ਮਨ ਡੋਲਦਾ ਰਹਿੰਦਾ। ਸ਼ਰਧਾ ਪੈਦਾ ਹੋਈ ਇੱਕ ਕਦਮ ਅੱਗੇ, ਸ਼ੱਕ ਪੈਦਾ ਹੋਇਆ ਇੱਕ ਕਦਮ ਪਿੱਛੇ। ਅਗਰ ਕੋਈ ਮਨੁੱਖ ਸਾਰੀ ਜ਼ਿੰਦਗੀ ਇਸ ਤਰ੍ਹਾਂ ਚੱਲਦਾ ਰਹੇ, ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਚੱਲ ਚੱਲ ਕੇ ਟੁੱਟੇਗਾ, ਥੱਕੇਗਾ, ਪਹੁੰਚੇਗਾ ਕਿਧਰੇ ਵੀ ਨਹੀਂ। ਭਾਵੇਂ ਮਿਹਨਤ ਉਸਦੀ ਬੜੀ, ਭਾਵੇਂ ਸਾਧਨਾ ਉਸਦੀ ਬੜੀ, ਭਾਵੇਂ ਚੱਲ ਚੱਲ ਕੇ ਟੁੱਟਿਆ ਥੱਕਿਆ, ਪਰ ਕਿਧਰੇ ਵੀ ਨਹੀਂ ਪਹੁੰਚਿਆ। ਕਿਉਂ? ਇੱਕ ਕਦਮ ਅੱਗੇ ਇੱਕ ਕਦਮ ਪਿੱਛੇ, ਉੱਥੇ ਦਾ ਉੱਥੇ ਰਹਿ ਗਿਆ। ਅਕਸਰ ਐਸਾ ਦੇਖਣ ਨੂੰ ਮਿਲਦਾ, ਤੀਹ ਚਾਲੀ ਚਾਲੀ ਸਾਲ ਤੋਂ ਕਈ ਗੁਰਦੁਆਰੇ ਆਉਂਦੇ ਰਹਿੰਦੇ ਨੇ, ਜਵਾਨ ਤੋਂ ਬੁੱਢੇ ਹੋ ਗਏ ਨੇ, ਪਰ 40 ਸਾਲ ਪਹਿਲੇ ਜਿੱਥੇ ਸਨ ਅੱਜ ਵੀ ਉੱਥੇ ਹੀ ਨੇ। ਕੋਈ ਉੱਨਤੀ ਨਹੀਂ ਹੋਈ, ਕੋਈ ਅਗਾਂਹ ਵਧੂ ਨਹੀਂ ਹੋਇਆ ਕੰਮ। ਕਾਰਨ ਸ਼ਰਧਾ ਸ਼ੱਕ, ਸ਼ਰਧਾ ਸ਼ੱਕ, ਮਨ ਡੋਲਦਾ ਰਿਹਾ। ਸ਼ਰਧਾ ਪੈਦਾ ਹੋਈ ਸਤਸੰਗ ਦੇ ਚ ਬੈਠਾ ਹੈ, ਸ਼ੱਕ ਪੈਦਾ ਹੋਇਆ ਕੁਸੰਗਤ ਜਾ ਬੈਠਾ। ਸ਼ਰਧਾ ਪੈਦਾ ਹੋਈ ਦਾਨ ਦੀਆਂ ਬਿਰਤੀਆਂ ਅੰਦਰ ਪੈਦਾ ਹੋਈਆਂ, ਸ਼ੱਕ ਪੈਦਾ ਹੋਇਆ ਬੇਈਮਾਨੀ। ਸ਼ਰਧਾ ਪੈਦਾ ਹੋਈ ਇਸ ਸੁਖਮਨੀ ਸਾਹਿਬ ਦਾ ਪਾਠ ਪਿਆ ਕਰਦਾ, ਸ਼ੱਕ ਪੈਦਾ ਹੋਇਆ ਗੰਦੇ ਗੀਤ ਪਿਆ ਲੱਭਦਾ। ਸ਼ਰਧਾ ਪੈਦਾ ਹੋਈ ਰਸਨਾ ਨਾਲ ਮਿੱਠਾ ਪਿਆ ਬੋਲਦਾ, ਸ਼ੱਕ ਪੈਦਾ ਹੋਇਆ ਕੌੜਾ ਪਿਆ ਬੋਲਦਾ। ਸ਼ਰਧਾ ਪੈਦਾ ਹੋਈ ਅੰਮ੍ਰਿਤ ਛਕਣ ਦਾ ਖਿਆਲ ਪੈਦਾ ਹੋ ਗਿਆ, ਸ਼ੱਕ ਪੈਦਾ ਹੋਇਆ ਸ਼ਰਾਬ ਦੀ ਬੋਤਲ ਖੋਲ ਕੇ ਬੈਠ ਗਏ। ਸ਼ੱਕ ਤੋਂ ਬਿਨਾਂ ਤੇ ਨਹੀਂ ਹੋ ਸਕਦਾ। ਸ਼ਰਧਾ ਸ਼ੱਕ, ਸ਼ਰਧਾ ਸ਼ੱਕ, ਸ਼ਰਧਾ ਪੈਦਾ ਹੋਈ ਸਤਸੰਗ, ਸ਼ੱਕ ਪੈਦਾ ਹੋਇਆ ਕੁਸੰਗਤ। ਔਰ ਹੈਰਾਨਗੀ ਆਉਂਦੀ ਹੈ ਜਿਨ੍ਹਾਂ ਨੂੰ ਸਤਸੰਗ ਦੇ ਚ ਦੇਖੀਦਾ ਉਹੀ ਕੁਸੰਗ ਦੇ ਚ, ਜੋ ਬਹੁਤ ਬਹੁਤ ਵੱਡਾ ਦਾਨ ਕਰ ਲੈਂਦੇ ਨੇ ਉਹੀ ਬੇਈਮਾਨੀ ਕਰਨ ਦੇ ਉੱਤੇ ਉੱਤਰ ਆਉਂਦੇ ਨੇ। ਕਾਰਨ ਸ਼ਰਧਾ ਸ਼ੱਕ, ਸ਼ਰਧਾ ਸ਼ੱਕ, ਜਦ ਸ਼ਰਧਾ ਪੈਦਾ ਹੁੰਦੀ ਹੈ ਤਾਂ ਗੁਣ ਜਨਮ ਲੈਂਦੇ ਨੇ, ਜਦ ਸ਼ੱਕ ਪੈਦਾ ਹੁੰਦਾ ਹੈ ਔਗੁਣ। ਜੀਵਨ ਸਾਰਾ ਇਸ ਤਰ੍ਹਾਂ ਹੀ ਬਤੀਤ ਹੋ ਜਾਂਦਾ। ਭਗਤ ਜਿੱਥੇ ਭਾਵਨਾ ਅੰਕਿਤ ਹੋ ਗਈ ਹੈ, ਭਗਤ ਜਿੱਥੇ ਭਰੋਸਾ ਤੇ ਪ੍ਰੇਮ ਅੰਕਿਤ ਹੋ ਗਿਆ, ਭਗਤ ਦੇ ਅਖਰੀ ਅਰਥ ਹੀ ਨੇ, ਜਿੱਥੇ ਭਾਵਨਾ ਅੰਕਿਤ ਹੋ ਗਈ, ਦ੍ਰਿੜ ਹੋ ਗਈ ਹੈ, ਟਿਕ ਗਈ ਹੈ ਭਗਤ। ਇਹ ਅਵਸਥਾ ਉਦੋਂ ਬਣਦੀ ਹੈ ਜਦ ਸ਼ਬਦ ਅੰਦਰ ਸਮਾ ਜਾਏ, ਅੰਦਰ ਵਸ ਜਾਏ। ਮੈਂ ਫਿਰ ਅਰਜ਼ ਕਰਾਂ, ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ, ਖੂਨ ਬਣੇਗੀ, ਮਿੰਜ ਬਣੇਗੀ, ਮਾਸ ਬਣੇਗੀ, ਜੋ ਕੁਛ ਵੀ ਹੈ ਸਰੀਰ, ਆਖਿਰ ਭੋਜਨ ਦਾ ਹੀ ਮੁਜੱਸਮਾ ਹੈ, ਹੋਰ ਕੀ ਹੈ। ਖੂਨ ਹੈ, ਮਿੰਜ ਹੈ, ਮਾਸ ਹੈ, ਹੱਡੀਆਂ ਨੇ, ਇਹ ਭੋਜਨ ਦਾ ਇਕੱਠ ਹੈ। ਨਾ ਛਕੀਏ ਭੋਜਨ, ਇਹ ਕੁਛ ਦਿਨ ਹੀ ਸਰੀਰ ਚਲੇਗਾ, ਖਤਮ ਹੋ ਜਾਏਗਾ, ਨਹੀਂ ਰਹਿ ਸਕੇਗਾ। ਭੋਜਨ ਦੀ ਬੁਰਕੀ ਮੂੰਹ ਦੇ ਚ ਰੱਖ ਲਈਏ, ਥੱਲੇ ਨਾ ਕਰੀਏ, ਭੁੱਖ ਨਹੀਂ ਮਿਟੇਗੀ। ਗੁਰੂ ਦਾ ਸ਼ਬਦ ਸਿਰਫ ਜ਼ਬਾਨ ਤੇ, ਕੰਨ ਨਾ ਸੁਣਨ, ਅਧਿਆਤਮਕ ਬਲ ਦੀ ਪ੍ਰਾਪਤੀ ਨਹੀਂ ਆਉਂਦੀ, ਅਧਿਆਤਮਕ ਰਸ ਦੀ ਪ੍ਰਾਪਤੀ ਨਹੀਂ ਆਉਂਦੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਨ ਕਰਦੇ ਨੇ, ਗੁਰੂ ਦਾ ਸ਼ਬਦ ਕੀ ਸੁਣਿਆ ਕਿਤੇ ਤੀਰ ਦੀ ਤਰ੍ਹਾਂ ਲੱਗਿਆ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ। ਬਚਨ ਤੇ ਸੁਣਨ ਦੀ ਵਸਤੂ ਹੈ, ਸ਼ਬਦ ਤੇ ਸੁਣਨਾ। ਇਸ ਵਾਸਤੇ ਕਹਿੰਦੇ ਨੇ ਸਰਵਨ ਦਰਸ਼ਨ। ਥੋੜਾ ਜਿਹਾ ਇਸ ਦਾ ਮੈਂ ਇੰਜ ਵੀ ਖੁਲਾਸਾ ਕਰਦੇ ਹਾਂ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੇਖਿਆ, ਵੇਖਣ ਵਾਲਿਆਂ ਨੇ ਭੂਤਨਾ ਵੀ ਆਖਿਆ, ਬੇਤਾਲਾ ਵੀ ਆਖਿਆ, ਪੱਥਰ ਵੀ ਮਾਰੇ। ਰੋਹੇਲਖੰਡ ਦੇ ਤੇ ਬਰਦਾ ਫਰੋਸ਼ੀ, ਜਿੱਥੇ ਮਨੁੱਖਾਂ ਨੂੰ ਵੇਚਿਆ ਜਾਂਦਾ ਸੀ, ਪਕੜ ਕੇ ਸਤਿਗੁਰਾਂ ਨੂੰ ਮੰਡੀ ਚ ਖੜਾ ਕਰ ਦਿੱਤਾ, ਬਗਦਾਦ ਵਿਚ ਖੂਹ ਦੇ ਸੁੱਟ ਦਿੱਤਾ, ਬਾਬਰ ਨੇ ਜੇਲ੍ਹ ਵਿਚ ਪਾ ਦਿੱਤਾ, ਕਿਸੇ ਨੇ ਭੂਤਨਾ ਆਖਿਆ, ਕਿਸੇ ਨੇ ਬੇਤਾਲਾ ਆਖਿਆ। ਦੂਰ ਕਿਉਂ ਜਾਓ, 20 ਰੁਪਇਆ ਬਦਲੇ ਪਿਤਾ ਨੇ ਵੀ ਦੋ ਚਪੇੜਾਂ ਮਾਰ ਦਿੱਤੀਆਂ। ਮਮਤਾ ਦੀ ਮਾਰੀ ਹੋਈ ਮਾਂ ਵੀ ਕਹਿਣ ਲੱਗੀ, ਪੁੱਤ ਸੁਦਾ ਹੀ ਲੱਗਦਾ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਭੂਤਨਾ ਬੇਤਾਲਾ ਕਹਿ ਦਿੱਤਾ, ਪਰ ਜਿਨ੍ਹਾਂ ਨੇ ਸੁਣਿਆ ਨਿਹਾਲ ਹੋ ਗਏ, ਜਿਨ੍ਹਾਂ ਨੇ ਸੁਣਿਆ ਕਪਾਟ ਖੁੱਲ ਗਏ, ਜਿਨ੍ਹਾਂ ਨੇ ਸੁਣਿਆ ਬ੍ਰਹਮ ਗਿਆਨੀ ਹੋ ਗਏ। ਇਤਿਹਾਸ ਦੇ ਸਾਰੇ ਪੰਨੇ ਤੁਹਾਡੇ ਸਾਹਮਣੇ ਨਾ ਰੱਖਾਂ, ਸਿਰਫ ਉਪਰੋਂ ਉੱਪਰ ਮੁਖਤਸਰ। ਜਿਨ੍ਹਾਂ ਨੇ ਸਿਰਫ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਵੇਖਿਆ, ਵੇਖਣ ਵਾਲਿਆਂ ਨੇ ਆਪਣੀ ਨਗਰੀ ਚੋਂ ਕੱਢ ਦਿੱਤਾ ਸੀ, ਆਪਣੇ ਪਿੰਡ ਚੋਂ ਕੱਢ ਦਿੱਤਾ ਸੀ, ਆਖਿਆ ਸੀ ਜਾਂ ਤੇ ਮੀਂਹ ਵਰਸਾਓ ਜਾਂ ਸਾਡਾ ਪਿੰਡ ਛੋੜ ਜਾ। ਇਤਿਹਾਸ ਹੈ। ਮਹਾਰਾਜ ਕਹਿਣ ਲੱਗੇ, ਮੀਂਹ ਕਰਤਾਰ ਦੇ ਹੱਥ ਚ ਹੈ, ਆਪਾਂ ਛੋੜ ਜਾਂਦੇ ਹਾਂ ਤੁਹਾਡੀ ਨਗਰੀ, ਪਿੰਡ ਛੋੜ ਦਿੰਦੇ ਹਾਂ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਪਿੰਡ ਛੋੜਨ ਤੇ ਮਜਬੂਰ ਕੀਤਾ, ਜਿਨ੍ਹਾਂ ਨੇ ਸੁਣਿਆ ਉਹ ਨਦਰੀ ਨਦਰ ਨਿਹਾਲ ਹੋਏ, ਬਖਸ਼ਿਸ਼ ਰਹਿਮਤ। ਜਿਨ੍ਹਾਂ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਵੇਖਿਆ, ਵੇਖਣ ਵਾਲਿਆਂ ਨੇ ਮਰਵਾਹੇ ਨੇ ਅਕਬਰ ਦੇ ਦਰਬਾਰ ਵਿਚ ਗੁਰੂ ਅਮਰਦਾਸ ਜੀ ਮਹਾਰਾਜ ਦੇ ਖਿਲਾਫ ਕੋਈ 150 ਦਸਖਤ ਕਰਾ ਕੇ ਮੇਜਰਨਾਮਾ ਪੇਸ਼ ਕੀਤਾ ਸੀ। ਜਦ ਸਾਰੇ ਵਰਨਾਂ ਨੂੰ ਇਕੋ ਹੀ ਪੰਗਤ ਚ ਬਿਠਾ ਕੇ ਲੰਗਰ ਛਕਾਉਣ ਦੀ ਪ੍ਰਥਾ ਚਲਾਈ ਗੁਰੂ ਅਮਰਦਾਸ ਜੀ ਮਹਾਰਾਜ ਨੇ, ਤਾਂ ਬਥੇਰਿਆਂ ਨੇ ਕਹਿ ਦਿੱਤਾ ਇਹ ਵੀ ਸਦਾਈ ਹੈ। ਪਹਿਲੀ ਅਵਸਥਾ ਚ ਨਿਥਾਵਾਂ ਵੀ ਕਹਿ ਦਿੱਤਾ, ਇਕ ਜੁਲਾਹੀ ਨੇ ਨਿਥਾਵਾਂ। ਪਰ ਜਿਨ੍ਹਾਂ ਨੇ ਸੁਣਿਆ, ਸੁਣਨ ਵਾਲਿਆਂ ਦੀ ਰਸਨਾ ਤੋਂ ਫਿਰ ਹਕੀਕੀ ਬੋਲ ਨਿਕਲੇ, ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ, ਨਿਮਾਣਿਆਂ ਦੇ ਮਾਣ ਗੁਰੂ ਅਮਰਦਾਸ, ਨਿਓਟਿਆਂ ਦੀ ਓਟ ਗੁਰੂ ਅਮਰਦਾਸ। ਮੁਖਤਸਰ ਮੈਂ ਅਰਜ਼ ਕਰਦਾ ਪਿਆ ਸਾਰੇ ਪੰਨੇ ਨੇ, ਜਿਨ੍ਹਾਂ ਨੇ ਸਿਰਫ ਵੇਖਿਆ ਧੰਨ ਗੁਰੂ ਰਾਮਦਾਸ ਜੀ ਨੂੰ, ਉਹ ਸੋਢੀ ਵੀ ਈਰਖਾ ਕਰਦੇ ਰਹੇ, ਯਤੀਮ ਬੱਚਾ ਹੀ ਤੇ ਸੀ ਹੋਰ ਕੀ ਹੈ, ਘੁੰਗਣੀਆਂ ਵੇਚਦਾ ਹੁੰਦਾ ਸੀ, ਮਾਂ ਬਾਪ ਮਰ ਗਏ ਸਨ, ਨਾਨੀ ਨੇ ਪਾਲਿਆ, ਬਥੇਰਿਆਂ ਨੇ ਬੁਰਾ ਬੁਰਾ ਵੀ ਆਖਿਆ। ਪਾਤਸ਼ਾਹ ਵੀ ਕਹਿੰਦੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਅਮਤਨ ਦਿਓ ਹੈ ਡਾਰ। ਪਰ ਜਿਨ੍ਹਾਂ ਨੇ ਸੁਣਿਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ, ਉਹ ਸਦਕੇ ਗਏ। ਜਿਨ੍ਹਾਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਵੇਖਿਆ, ਵੇਖਣ ਵਾਲਿਆਂ ਨੇ ਤੱਤੀ ਤਵੀ ਤੇ ਬਿਠਾ ਦਿੱਤਾ, ਵੇਖਣ ਵਾਲਿਆਂ ਨੇ ਉਬਲਦੀ ਦੇਗ ਦੇ ਚ ਬਿਠਾ ਦਿੱਤਾ, ਵੇਖਣ ਵਾਲਿਆਂ ਨੇ ਉੱਪਰ ਰੇਤਾ ਪਾਇਆ ਗਰਮ ਗਰਮ, ਇਤਿਹਾਸ ਹੈ। ਪਰ ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ, ਕੁਰਬਾਨ ਗਏ। ਸਾਈ ਮੀਆਂ ਮੀਰ, ਭਾਈ ਗੁਰਦਾਸ, ਬਾਬਾ ਬੁੱਢਾ, ਕਵੀ ਜਮਾਲ ਹੁਸੈਨ, ਭਾਈ ਮੰਝ, ਭਾਈ ਬੰਨੋ, ਭਾਈ ਸਾਲੋ, ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ, ਕੁਰਬਾਨ ਹੋਏ। ਪਰ ਜਿਨ੍ਹਾਂ ਨੇ ਵੇਖਿਆ, ਵੇਖਣ ਵਾਲਿਆਂ ਨੇ ਤੱਤੀ ਤਵੀ ਤੇ ਬਿਠਾ ਦਿੱਤਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ ਡਿਠਿਆ, ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਜਿਨ੍ਹਾਂ ਨੇ ਸਿਰਫ ਵੇਖਿਆ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ, ਗੁਜਰਾਤ ਦੀ ਗੱਲ, ਗੁਜਰਾਤ ਇੱਕ ਸ਼ਹਿਰ ਲੈਂਦੇ ਪੰਜਾਬ ਦੇ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ, ਗੁਜਰਾਤ ਹਿੰਦੁਸਤਾਨ ਵਿੱਚ ਇੱਕ ਸੂਬਾ ਹੈ ਜਿਸ ਦੀ ਰਾਜਧਾਨੀ ਅਹਿਮਦਾਬਾਦ ਹੈ। ਗੁਜਰਾਤ ਇੱਕ ਸ਼ਹਿਰ ਸੀ ਦੇਸ਼ ਦੀ ਵੰਡ ਤੋਂ ਪੜੇ ਪਹਿਲੇ, ਬਹੁਤ ਵੱਡਾ ਸ਼ਹਿਰ ਗੁਜਰਾਤ, ਔਰ ਇੰਜ ਕਹਿ ਲਓ ਇਸੇ ਜ਼ਿਲ੍ਹੇ ਦੇ ਸਿੱਖਾਂ ਦੀ ਸਭ ਤੋਂ ਜ਼ਿਆਦਾ ਵਸੋਂ ਸੀ। ਇਹ ਗੁਜਰਾਤੀ ਸਿੰਘ ਅੱਜ ਹਿੰਦੁਸਤਾਨ ਦੇ ਹਰ ਸ਼ਹਿਰ ਵਿੱਚ ਮੌਜੂਦ ਨੇ। ਇੱਥੇ ਛੇਵੇਂ ਪਾਤਸ਼ਾਹ ਘੋੜੇ ਤੇ ਅਸਵਾਰ ਮਹਿਲ ਨਾਲ ਸਨ, ਬੱਚੇ ਨਾਲ ਸਨ, ਪੂਰੇ ਲਾਓ ਲਸ਼ਕਰ ਦੇ ਨਾਲ ਜਦ ਲੰਘੇ, ਦਰਗਾਹ ਤੇ ਬੈਠਾ ਇੱਕ ਫਕੀਰ ਬਾਹਰ ਨਿਕਲ ਕੇ ਤਨਜ਼ ਕਰਨ ਲੱਗਾ, ਆਖਣ ਲੱਗਾ ਇਸਤਰੀ ਕੀ ਤੇ ਫਕੀਰ ਕੀ, ਪੁੱਤਰ ਕੀ ਤੇ ਫਕੀਰ ਕੀ, ਫਿਰ ਦੌਲਤ ਕੀ ਤੇ ਫਕੀਰ ਕੀ, ਤੇ ਤਨਜ਼ ਵਿਚ ਕਹਿਣ ਲੱਗਾ ਹਿੰਦੂ ਕੀ ਤੇ ਫਕੀਰ ਕੀ। ਸਤਿਗੁਰ ਨੇ ਘੋੜੇ ਦੀਆਂ ਵਾਗਾਂ ਖਿੱਚੀਆਂ ਰੋਕਿਆ, ਆਖਿਆ ਫਕੀਰ ਸਾਈਂ ਸੁਣ, ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਤੂੰ ਕਿਹੜੇ ਚੱਕਰਾਂ ਚ ਪਿਆ, ਤੂੰ ਗੱਲ ਨੂੰ ਸਮਝਿਆ ਹੀ ਨਹੀਂ। ਇਸਤਰੀ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਝੁਕਿਆ ਫਕੀਰ ਫਿਰ ਗੱਲ ਨੂੰ ਸਮਝ ਕੇ। ਤਾਂ ਮੈਂ ਅਰਜ਼ ਕਰਾਂ, ਜਿਨ੍ਹਾਂ ਨੇ ਵੇਖਿਆ, ਵੇਖਣ ਵਾਲਿਆਂ ਨੇ ਤੇ ਤਨਜ਼ ਕਰ ਦਿੱਤੀ, ਹੈ ਮੋਤੀਆਂ ਦੀ ਮਾਲਾ ਗੱਲ ਵਿਚ ਪਹਿਨ ਲਈ, ਸੀਸ ਤੇ ਕਲਗੀ ਲਾ ਲਈ, ਇਹ ਛੇਵੇਂ ਪਾਤਸ਼ਾਹ ਨੇ ਵੀ ਕਲਗੀ ਲਾਈ ਸੀ, ਮੋਤੀਆਂ ਦੀ ਮਾਲਾ ਪਹਿਨ ਲਈ, ਹੱਥ ਦੇ ਚ ਹੀਰੇ, ਮੋਤੀਆਂ ਨਾਲ ਜੜਤ ਕੰਗਣ ਪਹਿਨਦੇ ਨੇ, ਜ਼ਰਰੀ ਦਾ ਲਿਬਾਸ ਪਹਿਨਦੇ ਨੇ, ਘੋੜੇ ਦੀ ਅਸਵਾਰੀ ਕਰਦੇ ਨੇ, ਸੋਨੇ ਦੇ ਸਿੰਘਾਸਣ ਤੇ ਬੈਠਦੇ ਨੇ। ਤਰਕ ਪਰ ਵਿਵੇਕ ਸਰ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੋਂ ਸ਼ਬਦ ਦੀ ਵਿਚਾਰ ਸਰਵਣ ਕੀਤੀ, ਗਿਆਨ ਸਰਵਣ ਕੀਤਾ, ਕਪਾਟ ਖੁੱਲ ਗਏ ਉਹਨਾਂ ਨੇ ਜਿਨ੍ਹਾਂ ਨੇ ਸੁਣੇ। ਵੇਖਣ ਵਾਲੇ ਗੁਰੂ ਹਰ ਰਾਏ ਸਾਹਿਬ ਜੀ ਨਾਲ ਵੀ ਸਹਿਮਤ ਨਹੀਂ ਹੋਏ ਇਤਿਹਾਸ, ਪਰ ਜਿਨ੍ਹਾਂ ਨੇ ਸੁਣਿਆ ਸਦਕੇ ਗਏ। ਵੇਖਣ ਵਾਲਿਆਂ ਨੇ ਤੇ ਇਕਦਮ ਇਤਰਾਜ਼ ਕਰ ਦਿੱਤਾ, ਅੱਠਵੇਂ ਗੁਰੂ ਨਾਨਕ ਤੇ ਹੈ ਸਾਡੇ ਪੰਜ ਵਰਿਆਂ ਦਾ ਬਾਲਕ ਤੇ ਗੁਰੂ ਨਾਨਕ ਅੱਠਵੇਂ ਪਾਤਸ਼ਾਹ। ਆਮ ਲੋਕਾਂ ਨੇ ਤੇ ਇਤਰਾਜ਼ ਕੀਤਾ ਕੁਰੂਕਸ਼ੇਤਰ ਦੇ ਨਿਕਟ ਇੱਕ ਚੋਟੀ ਦੇ ਬ੍ਰਾਹਮਣ ਵਿਦਵਾਨ ਪੰਡਿਤ ਨੇ ਇਤਰਾਜ਼ ਕਰ ਦਿੱਤਾ। ਉਹਨੇ ਕਟਾਕਸ਼ ਕਰਦਿਆਂ ਆਖਿਆ, ਦੁਆਪੁਰ ਦੇ ਚ ਹੋਏ ਨੇ ਕ੍ਰਿਸ਼ਨ ਜੀ ਤੇ ਤੁਹਾਡਾ ਨਾਂ ਹੈ ਸ੍ਰੀ ਗੁਰੂ ਹਰੀ ਕ੍ਰਿਸ਼ਨ, ਇੰਨਾ ਲੰਬਾ ਨਾਮ। ਉਹਨਾਂ ਨੇ ਗੀਤਾ ਉਚਾਰਨ ਕੀਤੀ ਸੀ, ਤੁਸੀਂ ਗੀਤਾ ਦੇ ਅਰਥ ਹੀ ਕਰ ਦਿਓ। ਕੋਲ ਗੁੰਗਾ ਜੀਵਰ ਬੈਠਾ ਸੀ, ਪਾਤਸ਼ਾਹ ਨੇ ਉਹਦੇ ਸਿਰ ਤੇ ਛੜੀ ਰੱਖੀ, ਆਖਿਆ ਗੀਤਾ ਪੜਦਾ ਜਾ ਤੇ ਅਰਥ ਕਰਦਾ ਜਾ। ਉਹ ਸੁਰ ਵਿੱਚ ਗੀਤਾ ਪੜਦਾ ਗਿਆ, ਉਹ ਬੜੀ ਮਧੁਰਤਾ ਦੇ ਨਾਲ ਅਰਥ ਕਰਦਾ ਗਿਆ, ਸਰੋਤੇ ਤੇ ਦੰਗ ਰਹਿ ਗਏ ਕਿ ਬ੍ਰਾਹਮਣ ਵੀ ਦੰਗ ਰਹਿ ਗਿਆ, ਹੈਰਾਨ ਹੋ ਗਿਆ, ਚਰਨੀ ਆ ਕੇ ਡਿੱਗਿਆ ਤੇ ਕਹਿਣ ਲੱਗਾ, ਜਿਸ ਦੀ ਛੜੀ ਦੇ ਚ ਇਤਨੀਆਂ ਬਰਕਤਾਂ ਨੇ ਉਹਦੇ ਵਿੱਚ ਕਿਤਨੀਆਂ ਬਰਕਤਾਂ ਆਉਣਗੀਆਂ, ਮਾਫ ਕਰਨਾ ਮੈਨੂੰ ਭੁੱਲ ਹੋ ਗਈ। ਜਿਨ੍ਹਾਂ ਨੇ ਵੇਖਿਆ ਇਤਰਾਜ਼ ਕੀਤਾ, ਬੱਚਾ ਹੈ ਸਾਢੇ ਪੰਜ ਸਾਲ ਦੀ ਉਮਰ, ਸਾਢੇ ਸੱਤ ਸਾਲ ਦੀ ਉਮਰ ਦੇ ਰੁਖਸਤ ਹੋ ਗਏ, ਸਾਢੇ ਪੰਜ ਸਾਲ ਤੱਕ ਰਹਿ। ਇਹ ਲੰਬਾ ਚੌੜਾ ਖੁਲਾਸਾ ਇਤਿਹਾਸ ਕਿਸੇ ਵਕਤ ਫਿਰ ਮੈਂ ਆਪ ਜੀ ਦੇ ਸਾਹਮਣੇ ਰੱਖਾਂਗਾ। ਜਿਨ੍ਹਾਂ ਨੇ ਸੁਣਿਆ ਉਹ ਸਦਕੇ ਗਏ, ਜਿਨ੍ਹਾਂ ਨੇ ਵੇਖਿਆ ਉਹ ਕਦੀ ਸਹਿਮਤ ਨਹੀਂ ਹੋਏ। ਜਿਨ੍ਹਾਂ ਨੇ ਵੇਖਿਆ ਉਹਨਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕਰ ਦਿੱਤਾ, ਉਸ ਤੋਂ ਪਹਿਲੇ ਐਸੇ ਪਿੰਜਰੇ ਵਿੱਚ ਕੈਦ ਰੱਖਿਆ ਜਿਹਦੇ ਚ ਸਤਿਗੁਰ ਹਿੱਲ ਵੀ ਨਹੀਂ ਸਕਦੇ ਸਨ, ਸੂਲਾਂ ਸਨ ਉਸਦੇ ਚ, ਜੇ ਹਿਲਣ ਤੇ ਉਹ ਚੁਭਦੀਆਂ ਸਨ, ਉਸਦੇ ਚ ਰੱਖਿਆ। ਪਰ ਜਿਨ੍ਹਾਂ ਨੇ ਸੁਣਿਆ ਉਹਨਾਂ ਚ ਤਿਆਗ ਪੈਦਾ ਹੋਇਆ, ਵੈਰਾਗ ਪੈਦਾ ਹੋਇਆ, ਭਗਤੀ ਪੈਦਾ ਹੋਈ। ਜਿਨ੍ਹਾਂ ਨੇ ਦਸਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵੇਖਿਆ, ਵੇਖਣ ਵਾਲੇ ਤੇ ਕਤਈ ਨਹੀਂ ਸਹਿਮਤ ਹੋਏ, ਬਾਈਦਾਰ ਦੇ ਰਾਜੇ ਬ੍ਰਾਹਮਣ ਸੋਢੀ ਰਾਮ ਰਾਏ ਔਰ ਵਕਤ ਦੀ ਹਕੂਮਤ ਦਾ ਬਾਨੀ ਔਰੰਗਜ਼ੇਬ ਕਦੀ ਸਹਿਮਤ ਨਹੀਂ ਹੋਇਆ ਔਰ ਹਮੇਸ਼ਾ ਹੀ ਸੰਘਰਸ਼ ਕਰਦੇ ਰਹੇ। ਅਲਾ ਯਾਰ ਖਾਂ ਲਿਖਦੇ ਨੇ, ਆਦਾ ਨੇ ਕਭੀ ਤੁਝਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਹੇ ਧੰਨ ਗੁਰੂ ਗੋਬਿੰਦ ਸਿੰਘ ਜੀ, ਚਾਰੋਂ ਪਾਸੇ ਅਦਾਵਤਾਂ ਨੇ ਤੁਹਾਨੂੰ ਕਦੀ ਚੈਨ ਨਾਲ ਬੈਠਣ ਨਹੀਂ ਦਿੱਤਾ। ਬਾਈਧਾਰ ਦੇ ਰਾਜਿਆਂ ਦੀ ਅਦਾਵਤ, ਔਰੰਗਜ਼ੇਬ ਦੀ ਅਦਾਵਤ, ਸੋਢੀਆਂ ਦੀ ਅਦਾਵਤ, ਧੀਰਮਲ ਦੀ ਅਦਾਵਤ, ਰਾਮ ਰਾਏ ਦੀ ਅਦਾਵਤ, ਬ੍ਰਾਹਮਣੀ ਸਮਾਜ ਦੀ ਅਦਾਵਤ, ਦੁਸ਼ਮਣੀ ਔਰ ਇਹ ਫਕੀਰ ਅਲਾ ਯਾਰ ਖਾਂ ਕਹਿ ਰਹੇ, ਆਦਾ ਨੇ ਕਭੀ ਤੁਝਕੋ ਸੰਭਲਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲਨੇ ਨਾ ਦਿਆ ਥਾ। ਜਿਨ੍ਹਾਂ ਨੇ ਵੇਖਿਆ ਉਹ ਤੇ ਕਦੇ ਸਹਿਮਤ ਨਹੀਂ ਹੋਏ, ਪਰ ਜਿਨ੍ਹਾਂ ਨੇ ਸੁਣਿਆ ਉਹ ਸੁਣ ਕੇ ਨਿਹਾਲ ਹੋਏ। ਪੀਰ ਬੁੱਧੂ ਸ਼ਾਹ ਜੈਸੇ, ਭਾਈ ਨੰਦ ਲਾਲ ਜੈਸੇ, ਪੰਜ ਪਿਆਰੇ ਭਾਈ ਮਨੀ ਸਿੰਘ ਜੈਸੇ, ਉਹ ਤੇ ਸਦਕੇ ਹੋਏ, ਉਹ ਤੇ ਕੁਰਬਾਨ ਹੋਏ। ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸਿਰਫ ਵੇਖਿਆ, ਸਿਰਫ ਵੇਖਣ ਵਾਲਿਆਂ ਨੇ ਸੰਨ 84 ਚ ਹਜ਼ਾਰਾਂ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਬੇਦ ਵੀ ਕੀਤੀ, ਸਾੜ ਕੇ ਸੁੱਟ ਦਿੱਤੀਆਂ, ਜਲਾ ਦਿੱਤੀਆਂ। ਪਰ ਜਿਨ੍ਹਾਂ ਨੇ ਸੁਣਿਆ ਉਹ ਤੇ ਇੱਕ ਇੱਕ ਪੰਕਤੀ ਤੋਂ ਸਦਕੇ ਜਾਂਦੇ ਨੇ, ਨਿਛਾਵਰ ਜਾਂਦੇ ਨੇ, ਕੁਰਬਾਨ ਜਾਂਦੇ ਨੇ, ਸਦਕੇ ਜਾਂਦੇ ਨੇ ਇੱਕ ਇੱਕ ਪੰਕਤੀ ਤੋਂ। ਗੁਰੂ ਸੁਣਨ ਦਾ ਵਿਸ਼ਾ ਵੇਖਣ ਦਾ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ, ਸੁਣਨ ਦਾ ਵਿਸ਼ਾ ਹੈ। ਔਰ ਸੁਣਨਾ ਹੀ ਤੇ ਕਠਿਨ ਹੈ, ਬਿਨਾਂ ਪੂਰੇ ਧਿਆਨ ਤੋਂ ਸੁਣਨਾ ਔਖਾ ਹੋਵੇਗਾ। ਮੈਂ ਇਸ ਨੂੰ ਇੰਜ ਵੀ ਬਿਆਨ ਕਰਦਾ ਹੁੰਦਾ, ਸਾਡੇ ਹਿੰਦੂ ਵੀਰ ਜਾਂਦੇ ਨੇ ਮੰਦਰ ਦੇ ਦਰਸ਼ਨ ਕਰਨ ਕਿਸੇ ਮੂਰਤੀ ਦੇ, ਕਿਸੇ ਤਸਵੀਰ ਦੇ, ਸਾਰੀ ਸਾਧਨਾ ਉਹਨਾਂ ਦੀ ਦਰਸ਼ਨਾਂ ਤੇ ਖੜੀ ਹੈ, ਵੇਖਣ ਤੇ ਖੜੀ ਹੈ। ਸਾਡੇ ਮੁਸਲਮਾਨ ਬਿਰਾ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ, ਪੜ੍ਹਨਾ। ਸਿੱਖ ਜਾਂਦਾ ਹੈ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਵੇਖਣਾ ਤੇ ਆਸਾਨ ਹੈ, ਅੱਖਾਂ ਦੇ ਸਾਹਮਣੇ ਜੋ ਕੁਛ ਵੀ ਹੋਏਗਾ ਦਿਸ ਪਏਗਾ, ਤੇ ਦੇਖਣ ਨਾਲ ਕੀ ਕੁਛ ਵੀ ਨਹੀਂ ਹੁੰਦਾ, ਦੇਖਣਾ ਆਸਾਨ ਹੈ। ਦੇਖਣ ਨਾਲੋਂ ਥੋੜਾ ਜਿਹਾ ਪੜ੍ਹਨਾ ਕਠਿਨ ਹੈ, ਕਿਉਂਕਿ ਥੋੜਾ ਬਹੁਤ ਤੇ ਧਿਆਨ ਚਾਹੀਦਾ ਹੈ, ਤਾਂ ਹੀ ਬੰਦਾ ਪੜ੍ਹ ਸਕੇਗਾ ਵਰਨਾ ਨਹੀਂ। ਤੋ ਮੁਸਲਮਾਨ ਜਾਂਦੇ ਨੇ ਮਸਜਿਦ ਵਿੱਚ ਪੜ੍ਹਨ ਲਈ ਨਮਾਜ਼, ਸਾਰੀ ਸਾਧਨਾ ਪੜ੍ਹਨ ਤੇ ਖੜੀ ਹੈ। ਸਿੱਖ ਜਾਂਦਾ ਹੈ ਗੁਰਦੁਆਰੇ ਸੁਣਨ ਲਈ ਗੁਰੂ ਕਾ ਸ਼ਬਦ, ਸਾਰੀ ਸਾਧਨਾ ਕੰਨਾਂ ਤੇ ਖੜੀ ਹੈ, ਪੂਰੇ ਧਿਆਨ ਤੋਂ ਬਿਨਾਂ ਸੁਣਨਾ ਔਖਾ ਹੈ। ਇੱਕ ਬੰਦਾ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ, ਤੇ ਸੁਣਨ ਵਾਲਾ ਅਚਨਚੇਤ ਕਹਿ ਦਿੰਦਾ, ਮਿੱਤਰਾ ਇਹ ਗੱਲ ਫਿਰ ਆਖ, ਮੈਂ ਨਹੀਂ ਸੁਣੀ, ਤੂੰ ਕਿਉਂ ਨਹੀਂ ਸੁਣੀ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਤੂੰ ਗੱਲ ਤੇ ਸਾਰੀ ਧਿਆਨ ਦੀ ਸੀ, ਧਿਆਨ ਨਾ ਹੋਵੇ ਕੰਨ ਨਹੀਂ ਸੁਣ ਸਕਦੇ, ਪੂਰਾ ਧਿਆਨ ਚਾਹੀਦਾ। ਤੇ ਜਦ ਕੋਈ ਪੂਰੇ ਧਿਆਨ ਨਾਲ ਗੁਰੂ ਦਾ ਸ਼ਬਦ ਸੁਣਦਾ, ਸ਼ਬਦ ਐਸਾ ਮੰਤਰ ਹੈ, ਉਹ ਇੰਜ ਲੱਗਦਾ ਹਿਰਦੇ ਦੇ ਵਿੱਚ ਮਾਨੋ ਤੀਰ ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਇਹਨੇ ਸ਼ਬਦ ਕੀ ਸੁਣਿਆ, ਸ਼ਬਦ ਤੇ ਮਨ ਨੂੰ ਤੀਰ ਦੀ ਤਰ੍ਹਾਂ ਜਾ ਵਜੇ, ਤਨ ਨੂੰ ਤੀਰ ਲੱਗੇ, ਤਨ ਦੇ ਚੋਂ ਖੂਨ ਨਿਕਲੇਗਾ। ਮਨ ਨੂੰ ਸ਼ਬਦ ਲੱਗੇ, ਗੁਰੂ ਦਾ ਸ਼ਬਦ ਲੱਗੇ, ਮਨ ਦੇ ਚੋਂ ਵਾਸ਼ਨਾ ਨਿਕਲੇਗੀ। ਤਨ ਨੂੰ ਤੀਰ ਲੱਗੇ, ਤਨ ਛਲਨੀ ਹੋ ਜਾਏਗਾ, ਖੂਨ ਨਿਕਲੇਗਾ। ਮਨ ਨੂੰ ਗੁਰੂ ਦਾ ਸ਼ਬਦ ਤੀਰ ਦੀ ਤਰ੍ਹਾਂ ਲੱਗੇ, ਅੰਦਰੋਂ ਵਾਸ਼ਨਾ ਨਿਕਲ ਜਾਏਗੀ, ਮਨ ਦੇ ਚੋਂ ਲੋਭ ਨਿਕਲ ਜਾਏਗਾ, ਹੰਕਾਰ ਨਿਕਲ ਜਾਏਗਾ। ਤਨ ਦੇ ਚੋਂ ਜੈਸੇ ਜੈਸੇ ਖੂਨ ਨਿਕਲੇ ਤੀਰ ਲੱਗਣ ਤੋਂ ਬਾਅਦ, ਤੋ ਤੜਪਦਾ ਹੋਇਆ ਬੰਦਾ ਕਹਿੰਦਾ, ਹਾਏ ਪਾਣੀ, ਹਾਏ ਪਾਣੀ, ਹਾਏ ਪਾਣੀ, ਉਹ ਪਾਣੀ ਮੰਗਦਾ। ਤੇ ਗੁਰੂ ਦਾ ਸ਼ਬਦ ਤੀਰ ਦੀ ਤਰ੍ਹਾਂ ਮਨ ਨੂੰ ਲੱਗ ਜਾਏ ਤੇ ਮਨ ਛਲਨੀ ਹੋ ਜਾਏ, ਰਸਨਾ ਕਹਿ ਉੱਠਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਤੜਪੇ ਹਿਰਦੇ ਨਾਲ ਕਰਦਾ। ਉਹ ਜਿਵੇਂ ਹਾਏ ਪਾਣੀ ਮੰਗ ਰਿਹਾ, ਕੋਈ ਮੂੰਹ ਦੇ ਉਹਦੇ ਪਾਣੀ ਪਾ ਦੇ ਰਿਹਾ, ਕਹਿੰਦੇ ਉਸਦੀ ਜ਼ਿੰਦਗੀ ਬਚ ਸਕਦੀ ਹੈ। ਇਸ ਤਰ੍ਹਾਂ ਜਦ ਗੁਰੂ ਦਾ ਸ਼ਬਦ ਮਨ ਨੂੰ ਲੱਗਦਾ ਹੈ, ਵਾਸ਼ਨਾ ਨਿਕਲਦੀ ਹੈ, ਉਹ ਵੀ ਤੜਪਦਾ ਹੈ, ਤੇ ਉਹਦੀ ਜ਼ਬਾਨ ਜਪਣ ਲੱਗ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ, ਉਹ ਵਾਹਿਗੁਰੂ ਆਖਣਾ ਕੁਛ ਹੋਰ ਹੈ, ਉਹਦੇ ਚ ਕੁਛ ਹੋਰ ਗੱਲ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਅੰਤਰ ਪਿਆਸ ਉਠੀ ਪ੍ਰਭ ਘੇਰੀ, ਸੁਨ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਭਰਈਆ। ਇੱਕ ਬਹੁਤ ਗਹਿਰੀ ਪੀੜ, ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਇਹ ਦੂਸਰਾ ਤੀਸਰਾ ਨਹੀਂ ਜਾਣ ਸਕਦਾ। ਰਵਿਦਾਸ ਵੀ ਕਹਿੰਦੇ, ਲਾਗੀ ਹੋਏ ਸੋ ਜਾਣੇ ਪੀਰ, ਰਾਮ ਭਗਤ ਅਣਿਆਲੇ ਤੀਰ। ਹੋਰ ਵੀ ਮੈਂ ਅਰਜ਼ ਕਰਾਂ, ਦੁਨੀਆਂ ਵਿੱਚ ਪੀੜਾ ਭਾਵੇਂ ਬਹੁਤ ਤਰ੍ਹਾਂ ਦੀ ਹੈ, ਦੁੱਖ ਬਹੁਤ ਤਰ੍ਹਾਂ ਦੇ ਨੇ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਅਧਿਆਤਮਕ ਪੀੜਾ ਜਿਤਨੀ ਗਹਿਰੀ ਹੈ, ਦੁਨੀਆਂ ਵਿੱਚ ਕੋਈ ਪੀੜਾ ਇਤਨੀ ਨਹੀਂ ਹੈ। ਇੱਕ ਸਵੱਈਆ ਇਸ ਦੇ ਸੰਬੰਧ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਾਂ, ਭਾਈ ਗੁਰਦਾਸ ਜੀ ਦਾ। ਗੁਰੂ ਘਰ ਦੇ ਵੇਦ ਵਿਆਸ ਆਪ ਦੀ ਬਾਣੀ ਨੂੰ ਕੁੰਜੀ ਆਖਿਆ ਗਿਆ, ਕੁੰਜੀ ਤਾਲੇ ਨੂੰ ਖੋਲਣ ਲਈ ਆਉਂਦੀ ਹੈ। ਗੁਰੂ ਦੇ ਸ਼ਬਦ ਜਿੱਥੇ ਜਿੱਥੇ ਵਿਖੜੇ ਨੇ, ਸਮਝ ਦੇ ਚ ਨਹੀਂ ਆਉਂਦੇ, ਭਾਈ ਗੁਰਦਾਸ ਨੇ ਖੋਹ ਲੈ ਲਿਆ। ਇੰਜ ਕਹਿ ਲੋ ਗੁਰਬਾਣੀ ਦੇ ਪਹਿਲੇ ਟੀਕਾਕਾਰ ਭਾਈ ਗੁਰਦਾਸ ਜੀ ਨੇ ਗਾਲਬਨ ਕੋਈ 150 ਸ਼ਬਦ ਉਹਨਾਂ ਨੂੰ ਖੋਲਿਆ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਚ ਕਵਿਤ ਸਵਈਆਂ ਚ ਤੇ ਵਾਰਾਂ ਚ। ਜਿਸ ਇੱਕ ਉਦਾਹਰਣ ਮਾਤਰ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾ। ਇਸ ਨੂੰ ਭਾਈ ਗੁਰਦਾਸ ਜੀ ਇੰਜ ਬਿਆਨ ਕਰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ, ਜੁਗ ਜੁਗ ਫੇਰ ਵਟਾਈਏ ਗਿਆਨੀ ਹੋਏ ਮਰਮ ਕੋ ਪਾਏ। ਸਲੋਕ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਤ ਗੁਰੂ ਨਾਨਕ ਦੇਵ ਜੀ ਦਾ। ਇਹਨੂੰ ਭਾਈ ਗੁਰਦਾਸ ਜੀ ਇੰਜ ਖੋਲਦੇ ਨੇ, ਪੌਣ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ, ਧਰਤੀ ਮਾਤਾ ਮਹਿਤ ਕਰ ਓਤ ਪੋਤ ਸੰਯੋਗ ਬਣਾਇਆ। ਇੱਕ ਇੱਕ ਸ਼ਬਦ ਨੂੰ ਭਾਈ ਸਾਹਿਬ ਖੋਲਦੇ ਨੇ, ਇੱਕ ਇੱਕ ਪੰਕਤੀ ਨੂੰ। ਮੇਰੇ ਜੋ ਪੜ੍ਹਨ ਵਿਚ ਆਇਆ ਸਟੱਡੀ ਕਰਦੇ ਹਾਂ, ਕੋਈ 150 ਸ਼ਬਦ ਐਸੇ ਨੇ ਜਿਨ੍ਹਾਂ ਨੂੰ ਭਾਈ ਜੀ ਨੇ ਆਪਣੀ ਵਾਰਾਂ ਵਿਚ ਆਪਣੇ ਕਵਿਤ ਸਵਈਆਂ ਚ ਖੋਲਿਆ ਵੀ ਇਹ ਸ਼ਬਦ ਕੀ ਕਹਿ ਰਿਹਾ। ਇਸ ਵਾਸਤੇ ਭਾਈ ਸਾਹਿਬ ਜੀ ਦੇ ਸਮੇਂ ਤੋਂ ਹੀ ਸਿੱਖਾਂ ਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਆਪ ਦੇ ਵਚਨ ਕੁੰਜੀ ਨੇ, ਸ਼ਬਦਾਂ ਨੂੰ ਖੋਲਦੇ ਨੇ, ਤਾਲੇ ਨੂੰ ਖੋਲਦੇ ਨੇ, ਰਮਜ਼ ਦਾ ਪਤਾ ਚੱਲ ਜਾਂਦਾ, ਰਹਿਸ ਦਾ ਪਤਾ ਚੱਲ ਜਾਂਦਾ ਹੈ ਔਰ ਸ਼ਬਦ ਦਾ ਬੋਧ ਹਾਸਲ ਹੋ ਜਾਂਦਾ ਹੈ। ਭਾਈ ਜਲ ਬੂੜਤ ਸਰਪ ਗਸੇ, ਸਸਤਰ ਅਨੇਕ ਰੋਮ ਰੋਮ ਕਰ ਘਾਤ ਹੈ ਅਗਨ ਜਰਤ। ਸਰੀਰ ਅਗਨੀ ਵਿਚ ਜਲ ਰਿਹਾ ਹੋਵੇ, ਜੁਆਲਾਮੁਖੀ ਅੱਗ ਵਿਚ ਕੋਈ ਪੈ ਜਾਏ ਤੇ ਜਲਦਿਆਂ ਹੋਇਆ ਜਿਹੜੀ ਸਰੀਰ ਨੂੰ ਪੀੜਾ ਆਉਂਦੀ ਹੈ, ਭਾਈ ਸਾਹਿਬ ਕਹਿੰਦੇ ਨੇ ਇਕੱਠੀ ਕਰੀਏ, ਬੜੀ ਭਿਅੰਕਰ ਪੀੜਾ, ਜੀਵਦਾ ਜਾਗਦਾ ਮਨੁੱਖ ਅੱਗ ਵਿਚ ਜਲੇ। ਅਗਨ ਜਰਤ ਜਲ ਬੂੜਤ, ਬਹੁਤ ਗਹਿਰਾ ਪਾਣੀ ਹੋਵੇ ਤੇ ਉਸ ਅਥਾਹ ਗਹਿਰੇ ਪਾਣੀ ਚ ਕੋਈ ਡੁੱਬ ਰਿਹਾ ਹੋਵੇ ਤੇ ਡੁੱਬਦਿਆਂ ਹੋਇਆ ਤੜਪਦਿਆਂ ਹੋਇਆ ਉਹ ਜਿਹੜੀ ਪੀੜਾ ਹੈ, ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਕੋਬਰੇ ਨਾਗ ਨੇ ਸੱਪ ਨੇ ਡੰਗ ਮਾਰ ਦਿੱਤਾ ਹੈ, ਜ਼ਹਿਰ ਚੜ੍ਹਨੀ ਸ਼ੁਰੂ ਹੋ ਗਈ ਸਰੀਰ ਦੇ। ਉਸ ਸਮੇਂ ਜੋ ਸਰੀਰਕ ਤੇ ਮਾਨਸਿਕ ਪੀੜਾ ਆਉਂਦੀ ਹੈ, ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਅਗਨ ਜਰਤ ਜਲ ਬੂੜਤ ਸਰਪ ਗ੍ਰਸੇ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਅਨੇਕਾਂ ਤਰ੍ਹਾਂ ਦੇ ਸ਼ਸਤਰਾਂ ਨਾਲ ਤਨ ਦਾ ਰੋਮ ਰੋਮ ਜ਼ਖਮੀ ਹੋਵੇ, ਇੱਕ ਇੱਕ ਰੋਮ ਵਿਚ ਖੂਨ ਦੀ ਧਾਰ ਵਗ ਰਹੀ ਹੋਵੇ, ਉਹ ਜਿਹੜੀ ਪੀੜਾ ਹੈ, ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਇੱਕ ਪੰਕਤੀ ਚ ਇਤਨੀ ਪੀੜਾ, ਦੂਸਰੀ ਪੰਕਤੀ ਬਿਰਥਾ ਅਨੇਤ ਅਕਬਦਾ ਅਧੀਨ ਦੀਨ ਗਤ ਗ੍ਰੀਖਮ ਔਰ ਸੀਤ ਬਰਖ ਮਾਏ ਨਿਸਪ੍ਰਾਤ ਹੈ। ਲੋੜਾਂ ਅਨੇਕਾਂ ਹੋਵਨ ਤੇ ਪੂਰੀ ਇੱਕ ਵੀ ਨਾ ਹੋਵੇ, ਮਕਾਨ ਦੀ ਲੋੜ ਹੈ ਮਕਾਨ ਕੋਈ ਨਹੀਂ, ਕੱਪੜਿਆਂ ਦੀ ਲੋੜ ਹੈ ਕੱਪੜਾ ਕੋਈ ਨਹੀਂ, ਭੋਜਨ ਦੀ ਲੋੜ ਹੈ ਭੋਜਨ ਨਹੀਂ ਹੈ, ਪਾਣੀ ਦੀ ਲੋੜ ਹੈ ਨਹੀਂ ਮਿਲ ਰਿਹਾ। ਬਿਰਥਾ ਅਨੇਕ ਲੋੜਾਂ ਅਨੇਕਾਂ ਹੋਵਨ ਤੇ ਪੂਰੀ ਇੱਕ ਵੀ ਨਾ ਹੋਵੇ, ਇਸ ਦੇ ਨਾਲ ਜਿਹੜੀ ਪੀੜਾ ਹੁੰਦੀ ਹੈ, ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਸਰੀਰ ਵਿਚ ਕੋਈ ਭਿਅੰਕਰ ਰੋਗ ਹੋਵੇ ਜਿਹਦੇ ਨਾਲ ਬੜੀ ਤੜਪਣਾ ਹੋਵੇ, ਦੰਦ ਦੁਖਦਾ ਹੋਵੇ, ਅੱਖ ਦੁਖਦੀ ਹੋਵੇ, ਕੋਈ ਤੀਬਰ ਬੁਖਾਰ ਚੜਿਆ ਹੋਵੇ, ਕੋਈ ਹੋਰ ਪੀੜਾ ਹੋਵੇ, ਭਾਈ ਸਾਹਿਬ ਕਹਿੰਦੇ ਨੇ ਇਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ, ਪਰਾਈ ਅਧੀਨਗੀ ਵਿਚ ਰਹਿਣਾ ਪੈ ਰਿਹਾ ਹੋਵੇ ਤੇ ਬੇਕਸੂਰ ਹੁੰਦਿਆਂ ਵੀ ਗਾਲਾਂ ਸੁਣਨੀਆਂ ਪੈਣ, ਤਾੜਨਾ ਸੁਣਨੀ ਪੈ ਤੇ ਅੱਗੋਂ ਜਵਾਬ ਦੇਣ ਦੀ ਹਿੰਮਤ ਨਾ ਹੋਵੇ, ਉਸ ਸਮੇਂ ਜੋ ਮਨ ਨੂੰ ਪੀੜਾ ਆਉਂਦੀ ਹੈ, ਭਾਈ ਸਾਹਿਬ ਕਹਿੰਦੇ ਨੇ ਉਹ ਵੀ ਇਕੱਠੀ ਕਰੀਏ। ਅਧੀਨ ਦੀਨ ਗਤ ਪਰਾਈ ਅਧੀਨਗੀ ਵਿਚ ਹੋਵੇ, ਬੜੀ ਦੀਨਤਾ ਦੇ ਨਾਲ ਰਹਿਣਾ ਪੈ ਰਿਹਾ ਹੋਵੇ ਤੇ ਬੇਕਸੂਰ ਤਾੜਨਾ ਸਹਾਰਨੀ ਪੈ ਰਹੀ ਹੋਵੇ, ਉਸ ਸਮੇਂ ਜੋ ਮਨ ਨੂੰ ਪੀੜਾ ਆਉਂਦੀ ਹੈ ਭਾਈ ਜੀ ਕਹਿੰਦੇ ਉਹ ਵੀ ਇਕੱਠੀ ਕਰੀਏ। ਬਿਰਥਾ ਅਨੇਕ ਅਪਦਾ ਅਧੀਨ ਦੀਨਗਤ ਗ੍ਰੀਖਮ ਔਰ ਸੀਤ ਬਰਖ ਮਾਇ ਨਿਸਪ੍ਰਾਤ ਹੈ। ਗ੍ਰੀਖਮ ਔਰ ਸੀਤ ਬਰਖ, ਗਰਮੀ ਤੋਂ ਬਚਣ ਵਾਸਤੇ, ਸਰਦੀ ਤੋਂ ਬਚਣ ਵਾਸਤੇ ਤੇ ਬਰਸਾਤ ਤੋਂ ਬਚਣ ਦਾ ਕੋਈ ਉਪਰਾਲਾ ਨਾ ਹੋਵੇ, ਦਿਨ ਰਾਤ ਗਰਮੀ ਵਿਚ ਰਹਿਣਾ ਪੈ ਰਿਹਾ ਹੋਵੇ, ਦਿਨ ਰਾਤ ਠੰਡ ਵਿਚ ਰਹਿਣਾ ਪੈ ਰਿਹਾ ਹੋਵੇ, ਦਿਨ ਰਾਤ ਬਾਰਿਸ਼ ਵਿਚ ਰਹਿਣਾ ਪੈ ਰਿਹਾ ਹੋਵੇ, ਬਚਾਓ ਦਾ ਕੋਈ ਸਾਧਨ ਨਹੀਂ, ਕੋਈ ਉਪਰਾਲਾ ਨਹੀਂ। ਇਹ ਵੀ ਇੱਕ ਪੀੜਾ ਹੈ, ਇਹ ਵੀ ਇੱਕ ਸੰਤਾਪ। ਤੀਸਰੀ ਪੰਕਤੀ, ਗਊ ਦੁਜ ਬਧੁ ਬੰਸ ਵਿਸਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਇਤਨੇ ਕੋਈ ਪਾਪ ਕਰੇ ਕਿਹੜੇ, ਗਊ ਦਿਜ ਬਧੁ ਬੰਸ ਵਿਸਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਗਊ ਨੂੰ ਮਾਰਨਾ, ਕੁਛ ਪਸ਼ੂ ਐਸੇ ਨੇ ਜੋ ਮਨੁੱਖ ਦੇ ਬਹੁਤ ਨੇੜੇ ਨੇ, ਕਿਸੇ ਵਕਤ ਖੁਲਾਸਾ ਕਰਾਂਗਾ, ਹਾਥੀ, ਗਊ, ਮੋਰ, ਹੰਸ, ਕੁੱਤਾ, ਘੋੜਾ, ਇਹ ਮਨੁੱਖ ਦੇ ਬਹੁਤ ਨੇੜੇ ਨੇ, ਇਹਨਾਂ ਦਾ ਦਿਮਾਗ ਸੋਚਦਾ ਹੈ, ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਮੈਂ ਇਹ ਤਾਂ ਨਹੀਂ ਕਹਿੰਦਾ ਸਾਰੇ ਘੋੜੇ ਸੋਚਦੇ ਨੇ, ਸਾਰੀਆਂ ਹੀ ਗਊਆਂ ਸੋਚਦੀਆਂ ਨੇ, ਸਾਰੇ ਤੇ ਮਨੁੱਖ ਵੀ ਸੋਚਦੇ ਨਹੀਂ, ਵਿਚਾਰ ਦੇ ਤਲ ਤੇ ਨਹੀਂ ਜੀਂਦੇ, ਲੇਕਿਨ ਇਹ ਖੋਜ ਹੋਈ ਹੈ ਕਿ ਇਹ ਪਸ਼ੂ ਮਨੁੱਖ ਦੇ ਬਹੁਤ ਨੇੜੇ ਚਲੇ ਗਏ ਨੇ ਔਰ ਇੱਥੇ ਸੋਚਣਾ ਆਰੰਭ ਹੋ ਸਕਦਾ ਜਾਂ ਹੋ ਚੁੱਕਿਆ, ਇਸ ਵਾਸਤੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ। ਔਰ ਅਨੇਕਾਂ ਕਹਾਣੀਆਂ ਨੇ, ਹਾਥੀ ਦੀ ਤੇ ਇੱਕ ਕਥਾ ਬਾਰ ਬਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਵੀ ਆ ਜਾਂਦੀ ਹੈ, ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾ ਤੇ ਛੂਟਾ ਮਹਿਮਾ ਨਾਮ ਕਹਾ ਲੋ ਵਰਨੋ ਰਾਮ ਕਹਿਤ ਬੰਧਨ ਤੇ ਟੂਟਾ। ਹਾਥੀ ਦੀ ਕਥਾ ਕਿਸੇ ਵਕਤ ਖੁਲਾਸਾ ਕਰਾਂਗੇ। ਕੁਝ ਪਸ਼ੂ ਐਸੇ ਨੇ ਸੋਚਦੇ ਨੇ, ਗਊ ਨੂੰ ਮਾਰਨਾ, ਭਗਤ ਨੂੰ ਮਾਰਨਾ, ਆਤਮਦਰਸ਼ੀ ਪੁਰਸ਼ ਦੀ ਬੇਦਬੀ ਕਰਨੀ, ਮਾਰਨਾ। ਗਊ ਦਿਜ ਬਧੂ ਬੰਸ ਵਿਸ਼ਵਾਸ ਬਦ ਕੋਟ ਹੱਤਿਆ ਵਿਸ਼ਵਾਸਘਾਤ ਕਰਨਾ, ਕੁੱਲ ਘਾਤ ਕਰਨਾ, ਗੁਰੂ ਨਾਲ ਦਰੋਹ ਕਰਨਾ। ਅਨੇਕਾਂ ਤਰ੍ਹਾਂ ਦੀ ਮਨ ਦੀ ਤ੍ਰਿਸ਼ਨਾ ਹੋਵੇ ਤੇ ਉਸ ਤ੍ਰਿਸ਼ਨਾ ਕਰਕੇ ਜਦ ਮਨ ਪੀੜਤ ਆਉਂਦਾ ਤਾਂ ਭਾਈ ਸਾਹਿਬ ਕਹਿੰਦੇ ਇਹ ਵੀ ਸਾਰੀ ਇਕੱਠੀ ਕਰੀਏ ਤੇ ਉਹਨਾਂ ਪਾਪਾਂ ਕਰਕੇ ਮਨ ਦੇ ਉੱਤੇ ਜੋ ਬੋਝ ਪੈਦਾ ਹੋ ਜਾਂਦਾ ਤੇ ਬੋਝ ਕਰਕੇ ਜੋ ਬੇਚੈਨੀ ਪੈਦਾ ਹੋ ਜਾਂਦੀ ਹੈ, ਪਾਪੀ ਕਦੀ ਸ਼ਾਂਤਮਈ ਨਹੀਂ ਰਹਿ ਸਕਦਾ, ਉਹਨੂੰ ਨਸ਼ੇ ਦਾ ਸਹਾਰਾ ਲੈਣਾ ਪਏਗਾ, ਉਹਨੂੰ ਨੀਂਦ ਵੀ ਨਹੀਂ ਪੈ ਸਕਦੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਰ ਪਾਪ ਮਨੁੱਖ ਨੂੰ ਬੇਚੈਨ ਕਰ ਦਿੰਦਾ, ਪਰੇਸ਼ਾਨ ਕਰ ਦਿੰਦਾ, ਮਨ ਤੇ ਬੋਝ ਬਣ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਗਊ ਦਿਜ ਬਧੁ ਬੰਸ ਵਿਸਵਾਸ ਬਦ ਕੋਟ ਹੱਤਿਆ ਤ੍ਰਿਸ਼ਨਾ ਅਨੇਕ ਦੁੱਖ ਦੋਖ ਸਮਗਾਤ ਹੈ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ। ਭਾਈ ਸਾਹਿਬ ਕਹਿੰਦੇ ਦੁਨੀਆਂ ਦੇ ਸਾਰੇ ਦੁੱਖ ਮੈਂ ਸੋਧ ਕੇ ਇਕੱਠੇ ਕਰਕੇ ਵੇਖ ਲਏ ਨੇ, ਮੇਰੇ ਖਿਆਲ ਕੋਈ ਦੁੱਖ ਐਸਾ ਰਹਿਣ ਨਹੀਂ ਦਿੱਤਾ ਜਿਹਨੂੰ ਉਹਨਾਂ ਨੇ ਤਿੰਨ ਪੰਕਤੀਆਂ ਵਿੱਚ ਵਰਣਨ ਨਹੀਂ ਕਰ ਦਿੱਤਾ। ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਧੇ ਪੀਆ ਕੇ ਵਿਛੋ ਪਲ ਇੱਕ ਨਾ ਪੁਜਾਤ ਹੈ। ਪਰਮਾਤਮਾ ਦੇ ਵਿਛੋੜੇ ਦਾ ਜਿਹੜਾ ਇੱਕ ਪਲ ਹੈ ਤੇ ਉਸ ਇੱਕ ਪਲ ਵਿੱਚ ਜਿਹੜੀ ਪੀੜਾ ਹੈ, ਭਾਈ ਜੀ ਕਹਿੰਦੇ ਨੇ ਸਾਰੀ ਪੀੜਾ ਉਸ ਇੱਕ ਪਲ ਦੇ ਸਮਾਨ ਵੀ ਨਹੀਂ ਹੈ, ਇਤਨਾ ਦੁੱਖ ਹੈ, ਇਤਨੀ ਪੀੜਾ ਹੈ। ਲਾਗੀ ਹੋਏ ਸੋ ਜਾਣੇ ਪੀਰ ਰਾਮ ਭਗਤ ਅਣਿਆਲੇ ਧੀਰ। ਜਪ ਜਪ ਕੇ ਜਦ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਜਾਂਦਾ ਉਹਦੀ ਮਹਾਨਤਾ ਸਾਹਮਣੇ ਉਜਾਗਰ ਆਉਂਦੀ ਹੈ ਤਾਂ ਉਹਦਾ ਵਿਛੋੜਾ ਮਨੁੱਖ ਨੂੰ ਤੜਪਾ ਕੇ ਰੱਖ ਦਿੰਦਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ, ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਭਰਈਆ। ਭਗਤ ਕਬੀਰ ਨੇ ਵੀ ਇਸ ਦਾ ਜ਼ਿਕਰ ਕੀਤਾ ਹੈ। ਆਪ ਕਹਿੰਦੇ ਨੇ ਕਬੀਰ ਸਤਿਗੁਰੂ ਸੂਰਮੇ ਹੈ ਬਾਇਆ ਬਾਨ ਜੋ ਏਕ ਲਾਗਤ ਹੀ ਭੋਇ ਗਿਰ ਪਰਿਆ ਪਰਿਆ ਕਲੇਜੇ ਛੇਕ। सतगुरु सूरमे ने ऐसा बाणी दा बाण मारिया ते सुन के वो ऐसा तीर लग्या मैं ते भौए ते गिर पया। भाव हंकार मिट गया, निकल गया, मैं ते सारियां दे चरणां दी खाक बन गया। दूजे श्लोक दे कबीर कहिंदे ने, कबीर गूंगा हुआ बावरा बहरा हुआ कान पांव ते पिंगल भया मारिया सतगुरबान। तवज्जा बख्शनी, गुरु ने ऐसा शब्द दा बाण मारिया, गूंगा हुआ, गूंगा हो गया, गूंगा भाव हुण मेरी जबान मिथ्या नहीं बोलदी, कौड़ा नहीं बोलदी, गूंगा हो गया। दूसरा, बाण लगदिया जो पीड़ा है ते इस पीड़ा दे जिहड़ा स्वाद है मैं बयान नहीं कर सकता। पीड़ा भी है अथा, पर इस पीड़ा दे चिक रस भी है। अमीर खुसरो एक सूफी संत होए ने हिंदुस्तान दे, ये उर्दू दी शायरी दे जन्मदाता भी ने, इस तो पहले उर्दू दी शायरी नहीं सी, कवाली संगीत दे जन्मदाता ने उस तो पहले कवाली भी नहीं सी। जिन्होंने कभी संगीत दे संबंध स्टडी की थी होवे उन्हां नूं पता होवेगा कि कवाली संगीत दे जन्मदाता अमीर खुसरो ने, उर्दू दी शायरी दे जन्मदाता अमीर खुसरो ने, और उर्दू भाषा दे जन्मदाता अमीर खुसरो ने। सूफी फकीर सी, एक कहिंदा है, या रब दुआए वसल ना हरगिज कबूल हो फिर दिल में क्या रहेगा जो हसरत निकल गई। कहिंदा ऐ खुदा, ये जिहड़ा मैं रोज दुआ करदा अरदास करदा तू मैनू मिल, तू मैनू मिल, तू मैनू मिल, मेरी अरदास कबूल ना करी, बस मैनू अरदास करन दे, इस तड़पण दे च भी स्वाद है, इस दे च भी रस है। या रब दुआए वसल ना हरगिज कबूल हो फिर दिल में क्या रहेगा जो हसरत निकल गई। कोई नहीं तेरे विछोड़े च हिरदा तड़पदा रहे, इहदे च वी रस है, पर कम से कम मैनू इतना एहसास होवे कि मैं तेथों विछड़े आया और मेरा हिरदा तड़पे। कबीर कहिंदे ने जो रस है उस तड़पण दे च मैं बयान नहीं कर सकदा। गूंगा, कबीर गूंगा हुआ बावरा, बावरा कहिंदे ने भोले नूं, भोले दे अर्थ किधरे मूर्ख ना कर देना। आम पंजाबी दे ते कहिंदे ने बड़ा भोला है भाई, ना समझ है, समझ नहीं। भोले दे अर्थ भी यही ने जिथे हिरदा भावना नाल भर जाए, भावना ही भावना है, भरोसा ते प्रेम, जो भावना नाल भर गया भोला। चलाक जो हंकार नाल भरिया होया है, दुनियावी सियाणप नाल भरिया होया है, चलाक बंदा बारों कुछ होर होंदा है अंदरों कुछ होर होंदा है, भोला अंदरों बारों एक होंदा है। बिना भोले पाह तो परमात्मा की प्राप्ति नहीं, बिना चलाकियां तो संसार की प्राप्ति भी नहीं। कबीर ने साफ कह दिता, चतराई ना चतर भुज पाईए, परमात्मा चतराइया नाल नहीं मिलेगा। सह सियाणपां लख होवे ਤਾਂ ਇੱਕ ਨਾ ਚੱਲੇ ਨਾ, ਬਥੇਰੀ ਸਿਆਣਪ ਇਕੱਠੀ ਕਰ ਲੈ, ਬਥੇਰੀ ਵਿੱਦਿਆ ਇਕੱਠੀ ਕਰ ਲੈ, ਇਹਦੇ ਨਾਲ ਕੀ ਹੋਣਾ। ਬਹੁਤ ਤਰ੍ਹਾਂ ਦੀਆਂ ਤੂੰ ਚਲਾਕੀਆਂ ਵੀ ਇਕੱਠੀਆਂ ਕਰ ਲੈ, ਬਹੁਤ ਸਾਰੀ ਤੂੰ ਸਿਆਣਪ ਵੀ ਇਕੱਠੀ ਕਰ ਲੈ, ਇਹਦੇ ਨਾਲ ਕੀ ਹੋਣਾ, ਹੰਕਾਰ ਹੀ ਵਧੇਗਾ। ਚਲਾਕ ਬੰਦਾ ਅਕਸਰ ਬਾਹਰੋਂ ਕੁਛ ਹੋਰ ਆਉਂਦਾ ਹੈ ਅੰਦਰੋਂ ਕੁਛ ਹੋਰ ਆਉਂਦਾ ਹੈ। ਚਤਰਾਈ ਨਾ ਚਤਰ ਬੁਝ ਪਾਈਏ, रे जन मन माधो से उलाइए। कबीर कहिंदे ने कहा, कबीर भगत कर पाया भोले पाए मिले रगड़ाया। परमात्मा तो मिलता है भोले बा नाल। सारे देश दे एक महान योगी होया है शिव जी, जिन्हों सारे कहिंदे ने भोला नाथ, भोला नाथ, भोले शंकर, भोला भोला। भोले तो मुराद की जो अंदरों बारों एक हो गया। चलाक बंदे नो गुरु गोबिंद सिंह जी महाराज ते मनुख भी नहीं मनते, कहते मनुख भी नहीं है, बाहर कुछ होर है अंदरों कुछ होर है। ਜ਼ਫਰਨਾਮਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਪਾਤਸ਼ਾਹ ਕਹਿੰਦੇ ਹਮੂ ਮਰਦ ਬਾਯਦ ਸ਼ਬਦ ਸੁਖਨਵਰ ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਔਰੰਗਜ਼ੇਬ ਨੂੰ ਜੋ ਲਿਖਿਆ, ਐ ਔਰੰਗਜ਼ੇਬ ਮੈਂ ਤੇ ਤੈਨੂੰ ਮਨੁੱਖ ਵੀ ਨਹੀਂ ਕਹਿ ਸਕਦਾ, ਤੇਰੀ ਜ਼ਬਾਨ ਵਿਚ ਕੁਛ ਹੋਰ ਹੈ, ਤੇਰੇ ਦਿਲ ਵਿਚ ਕੁਛ ਹੋਰ ਹੈ, ਤੇਰੇ ਚਿਹਰੇ ਤੇ ਕੁਛ ਹੋਰ ਹੈ, ਤੇਰੇ ਅੰਦਰ ਕੁਛ ਹੋਰ ਹੈ, ਦੋ ਦੋ ਰੂਪ, ਤੂੰ ਚਲਾਕ ਹੈ, ਬਹੁਤ ਚਲਾਕ ਹੈ। ਈਰਾਨ ਦਾ ਸੂਫੀ ਫਕੀਰ ਹਾਫਿਜ਼ ਕਹਿੰਦਾ ਹੈ, ਹਜ਼ਾਰ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੇਸ਼ਤ। ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਸਦਕੇ ਕੀਤੀਆਂ ਜਾ ਸਕਦੀਆਂ, ਕੁਰਬਾਨ ਕੀਤੀਆਂ ਜਾ ਸਕਦੀਆਂ, ਜੋ ਅੰਦਰੋਂ ਬਾਹਰੋਂ ਇੱਕ ਹੈ, ਜੋ ਦਿਲ ਦੇ ਚ ਹੈ ਉਹ ਜ਼ਬਾਨ ਤੇ, ਜੋ ਜ਼ਬਾਨ ਤੇ ਉਹ ਦਿਲ ਦੇ ਚ ਹੈ। ਬੜੀ ਵੱਡੀ ਗੱਲ ਹੈ। ਭੋਲਾ ਮਨੁੱਖ ਧੋਖਾ ਖਾ ਸਕਦਾ ਹੈ, ਧੋਖਾ ਦੇ ਨਹੀਂ ਸਕਦਾ। ਚਲਾਕ ਬੰਦਾ ਧੋਖਾ ਦੇ ਸਕਦਾ ਹੈ, ਧੋਖਾ ਖਾ ਨਹੀਂ ਸਕਦਾ। ਪਰ ਹਜ਼ਾਰ ਦਫ਼ਾ ਧੋਖਾ ਖਾ ਲੈਣ ਨਾਲ ਯਕੀਨ ਜਾਣੋ ਆਤਮਾ ਢਹਿੰਦੀ ਕਲਾ ਚ ਨਹੀਂ ਜਾਂਦੀ, ਜਿਤਨੀ ਕਿ ਇੱਕ ਦਫ਼ਾ ਕਿਸੇ ਨੂੰ ਧੋਖਾ ਦੇਣ ਨਾਲ ਚਲੀ ਜਾਂਦੀ। ਇਸ ਵਾਸਤੇ ਫਕੀਰ ਕਹਿੰਦਾ, ਹਜ਼ਾਰ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੇਸ਼ਤ। ਹਜ਼ਾਰਾਂ ਜ਼ਿੰਦੜੀਆਂ ਉਸ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ, ਜਿਹਦੀ ਦਿਲ ਤੇ ਜ਼ਬਾਨ ਇੱਕ ਹੈ, ਭੋਲਾ ਹੈ। ਬਾਬਾ ਫਰੀਦ ਵੀ ਸਪਸ਼ਟ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਇਕਾਗਰਤਾ ਬਖਸ਼ਣੀ, ਇਹ ਤੇ ਕੱਚੇ ਲੋਕ ਨੇ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ। ਕਬੀਰ ਕਹਿੰਦੇ ਨੇ, ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ। ਕਬੀਰ, ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ। ਕੰਨਾਂ ਤੋਂ ਬਹਿਰਾ ਹੋ ਗਿਆ, ਹੁਣ ਮਿਥਿਆ ਮੈਂ ਨਹੀਂ ਸੁਣਦਾ, ਫਿਜ਼ੂਲ ਮੈਂ ਨਹੀਂ ਸੁਣਦਾ, ਹੁਣ ਜੋ ਕੁਛ ਵੀ ਸੁਣਦਾ ਪ੍ਰਭੂ ਦੇ ਬੋਲ ਸੁਣਦਾ। ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ, ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਸਤਿਗੁਰ ਨੇ ਐਸਾ ਬਾਣੀ ਦਾ ਬਾਣ ਮਾਰਿਆ, ਪੈਰਾਂ ਤੋਂ ਪਿੰਗਲਾ ਹੋ ਗਿਆ। ਭਾਵ ਮਨ ਦੀ ਦੌੜ ਭੱਜ ਮਿਟ ਗਈ ਹੈ, ਪਿੰਗਲਾ ਹੋ ਗਿਆ। ਇਹਨੂੰ ਇੱਕ ਉਰਦੂ ਦੇ ਮਹਾਨ ਸ਼ਾਇਰ ਫਿਲਸਫੀ ਜਨਾਬ ਮਿਰਜ਼ਾ ਗਾਲਬ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ, ਪੈਰ ਦੇ ਟੁੱਟਣ ਦੀ ਅਵਸਥਾ ਨੂੰ। ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ, ਇਹ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਟੁੱਟੇ ਹੋਏ ਪੈਰਾਂ ਦਾ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਹੈ, ਬਹੁਤ ਵੱਡਾ। ਕਿਸ ਤਰ੍ਹਾਂ? ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੈਂ ਤੇ ਤੇਰੇ ਦਰ ਜੋਗਾ ਹੋ ਗਿਆ, ਕਿਤੇ ਜਾਣ ਜੋਗਾ ਰਿਹਾ ਹੀ ਨਹੀਂ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ, ਪ੍ਰੇਮ ਦੀ ਗੱਲ ਮੈਨੂੰ ਸਮਝ ਤੇ ਆ ਗਈ ਹੈ, ਪਰ ਮੈਂ ਸਮਝਾਵਾਂ ਕਿਸ ਤਰ੍ਹਾਂ? ਮੈਂ ਬੋਲ ਹੀ ਨਹੀਂ ਸਕਦਾ, ਮੈਂ ਕੁਝ ਕਹਿ ਹੀ ਨਹੀਂ ਸਕਦਾ, ਗੂੰਗਾ ਹੋ ਗਿਆ, ਮਨ ਦੀ ਸਾਰੀ ਭਟਕਣਾ ਮਿਟ ਗਈ ਹੈ, ਕਿਉਂਕਿ ਮਨ ਪਿੰਗਲਾ ਹੋ ਗਿਆ। ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ, ਸਵਾਮੀ ਰਾਮਾਨੰਦ। ਬਸੰਤ ਰਾਗ ਵਿੱਚ ਬੜਾ ਸੋਹਣਾ ਸ਼ਬਦ ਉਹਨਾਂ ਦਾ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ। ਭੰਗ ਕਹਿੰਦੇ ਨੇ ਪਿੰਗਲੇ ਨੂੰ, ਮਨ ਪਿੰਗਲਾ ਹੋ ਗਿਆ, ਚੱਲਣ ਜੋਗਾ ਨਹੀਂ ਰਿਹਾ, ਟਿਕ ਗਿਆ, ਬੈਠ ਗਿਆ। ਇਸੇ ਨੂੰ ਮਿਰਜ਼ਾ ਗਾਲਬ ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇੱਕ ਸੱਚ ਦੀ ਗੱਲ ਮੈਨੂੰ ਸਮਝ ਚ ਆ ਗਈ ਹੈ, ਇੱਕ ਪ੍ਰੇਮ ਦੀ ਗੱਲ ਮੈਂ ਸਮਝ ਲਈ ਹੈ, ਪਰ ਹੁਣ ਮੈਂ ਸਮਝਾਵਾਂ ਕਿਸ ਤਰ੍ਹਾਂ? ਮੈਂ ਕਹਿਣ ਜੋਗਾ ਨਹੀਂ ਰਿਹਾ, ਗੂੰਗਾ। कबीर गूंगा हुआ बावरा बहरा हुआ कान, पांव ते पिंगल भया मारिया सतगुरबान। शब्द दा बाण सुन के लगदा है सत्संग करदिया करदिया किसे दिन कीर्तन दी पंक्ति इंज हिरदे नूं लगदी है जिवें तीर लगदा सीने। पाठ करदिया करदिया कदी गुरु दा शब्द इंज हिरदे नूं लगदा है जिवें तीर तन नूं लगदा है। अगर ऐसा है तो फिर हिरदे च सारी वासना निकल जांदी है, हंकार निकल जांदा है और फिर मनुख तड़पे हिरदे दे नाल वाहिगुरु जपदा है, वो जपना कबूल हो जांदा है, प्रवान हो जांदा है और मनुख ईश्वर दा रूप हो जांदा है। गल सारी सुनन दी है, शब्द सुनन दा विषय है, गुरु सुनन दा विषय है। अगर सुनन दी जाच किसे नूं आ जाए तो साहिब कहिंदे नानक भगता सदा विगास, सुनिए दुख पाप का नास। सारे दुख नास हो जांदे, सारे पाप नास हो जांदे। अज इतनियां विचारां प्रवान करनियां, कल तो कुछ जिवें रुचि बनी कोई लड़ीवार विचार आप जी दे सामने रखण दी कोशिश करांगे। अज इतनी ही सेवा प्रवान करने, बने हुए प्रोग्राम दे मुताबिक महापुरशां ने जो बनाया इत्थे एक हफ्ता थोड़े चरण परसे ने। शाम नूं 8:15 तो 9 बजे तक रोज दास हाजरी भरेगा। उम्मीद है आप इसे तरीके नाल हुम मा के रोज दर्शन देवगे, गुरबाणी विचार सरवण करके अपना जीवन कृतार्थ करोगे ते दास नूं धनवादी बनाओगे। सारिआं दा हार्दिक तौर ते धनवाद। भुल चुक दी क्षमा, दास दी फतेह प्रवान करने। वाहिगुरु जी का खालसा, वाहिगुरु जी की फतेह।